ਮਨਮੁਖ ਜਾਵੇ, ਮਨਮੁਖ ਫਿਰ ਫਿਰ ਚੋਟਾਂ ਖਾਵੇ, ਜਿਤਨੇ ਨਰਕ ਸੇ ਮਨਮੁਖ ਭੋਗੈ, ਗੁਰਮੁਖ ਲੇਬ ਨਾ ਮਾਸਿਆ। ਕਹਿੰਦੇ ਉਹ ਪ੍ਰੇਮੀਆਂ, ਮੌਤ ਤਾਂ ਟਲਣੀ ਸੀ ਤੇ ਬੇਮੁਖ ਹੋ ਗਿਆ। ਇੱਧਰ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਨੂੰ ਸਵੇਰੇ ਹੀ ਸਿੰਘਾਂ ਨੇ ਦੱਸਿਆ ਕਿ ਮਹਾਰਾਜ ਤੁਹਾਡਾ ਹਾਥੀ ਤਾਂ ਨੱਠ ਗਿਆ ਰਾਤ। ਕਹਿੰਦੇ ਮੌਤ ਤੋਂ ਡਰਿਆ ਨੱਠਿਆ, ਟਲ ਜਾਣੀ ਸੀ ਇੱਥੇ ਮੌਤ ਉਹਦੀ, ਹੁਣ ਤਾਂ ਮੌਤ ਤਿਆਰੇ ਖੜੀ ਆ, ਉਹਨੂੰ ਜਾਂਦੇ ਇੰਤਜ਼ਾਰ ਕਰ ਰਹੀ ਹੈ। ਮਹਾਰਾਜ ਹੁਣ ਕੀ ਹੋਊ? ਕਹਿੰਦੇ ਸਾਡਾ ਸ਼ੇਰ ਖੜਾ ਵਿਚਿੱਤਰ ਸਿੰਘ, ਨਾਂ ਲੈਣ ਦੀ ਦੇਰ ਸੀ, ਜੁਕਾਰੇ ਬੁਲਾਉਣ ਲੱਗ ਗਿਆ, ਚਾਅ ਚੜ ਗਿਆ ਕਿ ਮਹਾਰਾਜ ਨੇ ਮੈਨੂੰ ਅੱਜ ਆਪਣਾ ਬਲ ਦੇਣਾ, ਮੱਥਾ ਟੇਕਿਆ, ਚਰਨਾ ਤੇ ਆ ਕੇ ਨਮਸਕਾਰੀ। ਪਾਤਸ਼ਾਹ ਮੇਰੇ ਵਿੱਚ ਬਲ ਨਹੀਂ ਹੈ, ਤੂੰ ਬਲ ਦੇਵੇਂਗਾ ਤਾਂ ਜੋ ਕੁਛ ਕਰਾਉਣਾ, ਇੱਕ ਹਾਥੀ ਕੀ ਕੁਛ ਕਰਾ ਲੈ ਜਾ। ਸੋਧਰੋਂ ਹਾਥੀ ਨੂੰ ਸਵਾ ਮਨ ਸ਼ਰਾਬ ਪਿਲਾ ਕੇ, ਤਲਵਾਰ ਉਹਦੇ ਸੁੰਡ ਦੇ ਨਾਲ ਬੰਨ ਕੇ, ਸਾਰੇ ਬਰਛਿਆਂ ਦੇ ਨਾਲ ਹੱਕੀ ਆਉਂਦੇ ਨੇ ਦਰਵਾਜ਼ੇ ਪਰ। ਕਹਿੰਦੇ ਮਹਾਰਾਜ ਨੇੜੇ ਹੀ ਆ ਗਏ। ਕਹਿੰਦੇ ਕੋਈ ਨਹੀਂ, ਸਾਡਾ ਸ਼ੇਰ ਜਾਣ ਨੂੰ ਤਿਆਰ। ਮਹਾਰਾਜ ਨੇ ਤੋਸ਼ੇਖਾਨੇ ਦੇ ਵਿੱਚੋਂ ਨਾਗਣੀ ਮੰਗਾਈ, ਦੱਸਿਆ ਬਲ ਇਹ ਇਸ ਤਰ੍ਹਾਂ ਮਾਰਨੀ ਹੈ, ਸਾਰੀ ਗੱਲ ਸਮਝਾ ਦੇ। ਤੇ ਇੱਧਰ ਭਾਈ ਉਦੈ ਸਿੰਘ ਨੂੰ ਕਹਿਣ ਲੱਗੇ ਵੀ ਜ਼ਿਆਦਾ ਹਾਥੀ ਨੂੰ ਮਾਰ ਦੇਵੇ, ਜ਼ਖਮੀ ਕਰ ਦੇਵੇ, ਹਾਥੀ ਨੇ ਪਿੱਛੇ ਨੂੰ ਦੌੜਨਾ, ਉਸ ਵੇਲੇ ਹਫੜਾ ਤਫੜੀ ਪੈਣੀ ਹੈ, ਤੇ ਤੇਰਾ ਕੀ ਕੰਮ ਹੈ? ਮਹਾਰਾਜ ਜੋ ਹੁਕਮ ਹੋਵੇ। ਕਹਿੰਦੇ ਤੈਂ ਕੇਸਰੀ ਸਿੰਘ ਦਾ ਸਿਰ ਲਿਆਉਣਾ, ਬਹੁਤ ਘਮੰਡੀ ਹੈ ਇਹ, ਬੜਾ ਅਭਿਮਾਨ ਹੈ ਇਹਦੇ ਅੰਦਰ। ਸੋ ਇਸੇ ਤਰ੍ਹਾਂ ਹੋਇਆ, ਜਦ ਫੌਜ ਨੇੜੇ ਆ ਗਈ, ਕਿਲ੍ਹੇ ਦੇ ਨੇੜੇ ਬਿਲਕੁਲ ਆ ਗਏ, ਟੱਕਰ ਮਾਰਨ ਲੱਗੇ ਲੋਹਗੜ੍ਹ ਦੇ, ਉਸੇ ਵੇਲੇ ਘੋੜੇ ਤੇ ਸਵਾਰ ਹੋ ਕੇ ਬਾਹਰ ਨਿਕਲਿਆ ਇਕੱਲਾ ਹੀ। ਉਧਰੋਂ ਹਾਥੀ ਆਉਂਦਾ ਹੈ, ਇਧਰੋਂ ਇਹ ਸ਼ੇਰ ਜਾਂਦਾ, ਜਾਂਦੇ ਨਹੀਂ ਰਕਾਬਾਂ ਤੇ ਪੈਰ ਰੱਖ ਕੇ ਪੂਰੇ ਜ਼ੋਰ ਦੇ ਨਾਲ ਗੁਰੂ ਕਲਗੀਧਰ ਦਾ ਧਿਆਨ ਧਰ ਕੇ ਮਾਰੀ ਨਾਗਣੀ, ਹਾਥੀ ਦੇ ਸਿਰ ਵਿੱਚ ਧੁਸ ਗਈ, ਚੀਕਾਂ ਮਾਰਦਾ ਹਾਥੀ ਉੱਚੀ ਉੱਚੀ ਪਿੱਛੇ ਨੂੰ ਮੁੜ ਗਿਆ, ਫੌਜ ਨੂੰ ਵੱਢਦਾ ਹੀ ਤੁਰਿਆ ਜਾਂਦਾ, ਹਫੜਾ ਦਬੜੀ ਮੱਚ ਗਈ। ਉਦੈ ਸਿੰਘ ਨੇ ਉਸੇ ਵੇਲੇ ਥੋੜੇ ਜਿਹੇ ਸਿੰਘ ਨਾਲ ਲੈ ਕੇ ਕੇਸਰੀ ਸਿੰਘ ਦਾ ਸਿਰ ਵੱਢ ਲਿਆ। ਸੋ ਇਹ ਕਰਦਾ ਕਰਾਉਂਦਾ ਗੁਰੂ ਹੈ, ਨੇਚਾ ਹਿੱਲ ਜਾਇਆ ਕਰਦਾ। ਇੱਕ ਵਾਰੀ ਐਸਾ ਹੀ ਵਚਨ ਹੈ ਸੰਗਤ ਵਿੱਚ ਚੱਲ ਪਿਆ, ਬਈ ਸਿੱਖ ਜਿਹੜਾ ਹੈ ਇਹ ਕਿੰਨਾ ਕੁ ਗੁਰੂ ਦੀ ਚਾਲ ਚੱਲ ਸਕਦਾ। ਇਹ ਪੇਪਰ ਤਾਂ ਪੈਂਦੇ ਹੀ ਰਹਿੰਦੇ, ਭਾਈ ਮੰਝ ਵਰਗਾ ਪੇਪਰ ਕਿਸੇ 'ਤੇ ਨਹੀਂ ਪਿਆ, ਬਹੁਤ ਔਖਾ ਪੇਪਰ ਹੈ ਸਤਸੰਗ ਜੀ। ਤਾਂ ਉਸ ਵੇਲੇ ਭਾਈ ਗੁਰਦਾਸ ਜੀ ਬੈਠੇ ਨੇ, ਬਾਬਾ ਬੁੱਢਾ ਜੀ ਬੈਠੇ ਨੇ, ਅਤੇ ਹੋਰ ਵੱਡੇ ਵੱਡੇ ਨਾਮੀ ਨਾਮੀ ਸਿੱਖ, ਭਾਈ ਵਿਧੀ ਚੰਦ ਜੀ ਬੈਠੇ ਨੇ, ਜੇਠਾ ਜੀ ਬੈਠੇ ਨੇ, ਭਗਤੂ ਜੀ ਬੈਠੇ ਨੇ, ਭਾਈ ਬਹਿਲੋ ਜੀ ਬੈਠੇ ਨੇ, ਭਾਈ ਪ੍ਰਾਣਾ ਜੀ ਬੈਠੇ ਆ, ਭਾਈ ਪ੍ਰਾਗਾ ਜੀ ਬੈਠੇ ਨੇ, ਭਾਈ ਲਾਲ ਜੀ ਬੈਠੇ ਨੇ, ਭਾਈ ਮਈਆ ਜੀ ਬੈਠੇ ਨੇ, ਪੂਰੇ ਜਿਹੜੇ ਬ੍ਰਹਮ ਗਿਆਨ ਦੀ ਅਵਸਥਾ ਦੇ ਗੁਰਸਿੱਖ ਸੀ ਉੱਥੇ ਬੈਠੇ ਨੇ। ਤਾਂ ਵਚਨ ਇਹ ਚੱਲ ਪਿਆ ਵੀ ਸਿੱਖ ਗੁਰੂ ਦੀ ਕਸਵੱਟੀ ਸਹਿ ਸਕਦਾ ਕਿ ਨਹੀਂ। ਸਾਰੇ ਚੁੱਪ ਕਰਕੇ ਕਹਿਣ ਲੱਗੇ, ਦੱਸੋ ਮਹਾਂਪੁਰਸ਼ ਹੋ ਤੁਸੀਂ, ਐਡੇ ਐਡੇ ਸੰਤ ਬੈਠੇ ਹੋ। ਕਹਿੰਦੇ ਲੈ ਬਈ, ਗੁਰੂ ਦੀ ਕਸਵੱਟੀ ਤਾਂ ਹੈਗੀ ਔਖੀ, ਉਹ ਤਾਂ ਸਹਿ ਹੁੰਦੀ ਹੈ ਜੇ ਗੁਰੂ ਕਿਰਪਾ ਕਰੇ। ਵੈਸੇ ਸਿੱਖ ਦੇ ਵਿੱਚ ਇਹ ਬਲ ਨਹੀਂ ਹੈ ਵੀ ਗੁਰੂ ਦੀ ਕਸਵੱਟੀ ਲੱਗੀ ਹੋਵੇ ਤਾਂ ਸਿੱਖ ਸਹਿ ਜਾਵੇ। ਉਸ ਵੇਲੇ ਭਾਈ ਗੁਰਦਾਸ ਜੀ ਕਹਿਣ ਲੱਗੇ ਵੀ ਨਹੀਂ, ਮੈਂ ਨਹੀਂ ਸਹਿਮਤ ਇਸ ਗੱਲ ਨਾਲ। ਕਹਿੰਦੇ ਤੁਹਾਡਾ ਕੀ ਮਤ ਹੈ? ਕਹਿੰਦੇ ਦੇਖੋ, ਦਾਣੇ ਜੇ ਭੁੱਜ ਜਾਣ, ਭੁੱਜੇ ਹੋਏ ਜਿਹੜੇ ਦਾਣੇ ਨੇ ਇਹ ਦੁਬਾਰਾ ਹਰੇ ਨਹੀਂ ਹੋਇਆ ਕਰਦੇ। ਜਿਹਨੂੰ ਬ੍ਰਹਮ ਗਿਆਨ ਹੋ ਜਾਵੇ ਤੇ ਉਹਦੇ ਸੰਸਕਾਰ ਅਗਿਆਨ ਦੇ ਦਾਣੇ ਭੁੱਜ ਜਾਣ, ਉਹ ਸਿੱਖ ਨਹੀਂ ਡੋਲਿਆ ਕਰਦਾ। ਉਹ ਕਹਿੰਦੇ ਨਹੀਂ, ਚਾਹੇ ਬ੍ਰਹਮ ਗਿਆਨ ਵੀ ਹੋ ਜਾਵੇ, ਕਿਤੇ ਉਹ ਬੜੀ ਪ੍ਰਾਪਤੀ ਹੋ ਜਾਵੇ, ਗੁਰੂ ਦੀ ਮਿਹਰ ਤੇ ਬਗੈਰ ਸਿੱਖ ਕਾਇਮ ਨਹੀਂ ਰਿਹਾ ਕਰਦਾ, ਸਿੱਖ 'ਚ ਤਾਕਤ ਨਹੀਂ ਹੈ। ਤਾਂ ਉਸ ਵੇਲੇ ਗੱਲ ਚੱਲਦੀ ਹੈ, ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਸੁਣ ਰਹੇ ਨੇ, ਕੋਲੇ ਹੀ ਨੇੜੇ ਹੀ ਬੈਠੇ, ਬਚਨ ਸੁਣ ਰਹੇ ਨੇ ਤੇ ਮੁਸਕਰਾ ਰਹੇ। ਉਧਰ ਪੂਰੇ ਜਿੰਨੇ ਬਾਕੀ ਸਿੱਖ ਸੀ ਇਹ ਸਾਰੇ ਕਹਿੰਦੇ ਵੀ ਨਹੀਂ, ਗੁਰੂ ਦੀ ਕਿਰਪਾ ਤੇ ਬਗੈਰ ਨਹੀਂ ਲੰਘਿਆ ਜਾਂਦਾ। ਭਾਈ ਗੁਰਦਾਸ ਜੀ ਇਸ ਗੱਲ ਦੇ ਉੱਤੇ ਨੇ, ਕਹਿੰਦੇ ਸਿੱਖ ਜਿਹੜਾ ਹੈ ਸੱਚੇ ਦਿਲੋਂ ਸਿੱਖ ਬਣ ਗਿਆ, ਜਿਹਨੂੰ ਗਿਆਨ ਹੋ ਗਿਆ, ਗੁਰੂ ਦੀ ਕਿਰਪਾ ਹੋ ਗਈ, ਉਹ ਜਿਹੜਾ ਸਿੱਖ ਹੈ ਉਹ ਕਸਵੱਟੀ ਸਹਿ ਜਾਂਦਾ। ਇਸ ਤਰ੍ਹਾਂ ਕਹਿੰਦੇ ਕਦੇ ਸਿੱਖ ਸਿੱਧ ਕੋ ਨਾ ਰਹੀ ਡੋਲੇ, ਧਰਤੀ ਦੇ ਸ਼ਬਦ ਬੋਲੇ। ਗੁਰੂ ਗ੍ਰੰਥ ਸਾਹਿਬ ਦਾ ਤੁਸੀਂ ਇੱਕ ਤਰ੍ਹਾਂ ਨਾਲ ਅਨੁਵਾਦ ਕਰਿਆ, ਟੀਕਾ ਕਰਿਆ ਆਪਣੀ ਬਾਣੀ ਦੇ ਅੰਦਰ, ਪਰ ਸਾਡਾ ਤਾਂ ਇਹੀ ਮਤ ਹੈ ਵੀ ਜਿੰਨਾ ਚਿਰ ਗੁਰੂ ਦੀ ਕਿਰਪਾ ਨਾ ਹੋਵੇ ਸਿੱਖ ਨਹੀਂ ਕੁਛ ਕਰ ਸਕਦਾ। ਸਿੱਖ ਦੀ ਤਾਕਤ ਨਹੀਂ ਵੀ ਗੁਰੂ ਦੀ ਮਾਇਆ ਅੱਗੇ ਠਹਿਰ ਜਾ। ਤੇ ਆਪਨੇ ਫਰਮਾਨ ਕਰਿਆ, ਕਹਿੰਦੇ ਜੇ ਮਾਂ ਹੋਵੇ ਜਾਣੀ ਕਿਉਂ ਪੁੱਤ ਪਤਾਰੇ। ਮਾਂ ਮਾੜੀ ਹੈ ਕਦੇ ਪੁੱਤ ਨਹੀਂ ਨਿੰਦਿਆ ਕਰਦਾ। ਗਾਈ ਮਾਣਕ ਨਿਕਲੇ ਆ ਪੇਟ ਪਾਲ ਨਾ ਮਾਰੇ। ਗਾਈ ਨੇ ਹੀਰਾ ਖਾ ਲਿਆ ਤੇ ਪੇਟ ਪਾ ਕੇ ਉਹਨੂੰ ਮਾਰਦੇ ਨਹੀਂ ਹੈਗੇ ਵੀ ਹੀਰਾ ਕੱਢਣੀ। ਜੇ ਫਿਰ ਵਾਹ ਘਰ ਹੰਢਣਾ ਸਤ ਰੱਖੇ ਨਾਰੇ। ਜੇ ਕਿਸੇ ਇਸਤਰੀ ਦਾ ਪਤੀ ਖਰਾਬ ਹੈ, ਬਹੁਤੇ ਘਰਾਂ ਚ ਜਾਂਦਾ, ਤਾਂ ਉਹਦਾ ਆਪਣਾ ਸਤ ਰੱਖਦੀ ਹੈ, ਉਹ ਤਾਂ ਨਹੀਂ ਆਪਣਾ ਸਤ ਖਰਾਬ ਕਰਦੀ। ਅਮਰ ਚਲਾਵੇ ਚੰਮ ਦੇ ਚਾਕਰ ਵੇਚਾਰੇ, ਜੇ ਮਦ ਪੀਤਾ ਬਾਹਮਣੀ ਲੋਏ ਲਜਣ ਸਾਰੇ। ਜੇ ਬਾਹਮਣੀ ਕਿਤੇ ਪੀ ਲਵੇ ਸ਼ਰਾਬ, ਸਾਰੇ ਕਹਿੰਦੇ ਤੇ ਨਾ ਹੋਏ ਗੱਲ ਨਾ ਕਰੋ, ਬੇਇੱਜ਼ਤੀ ਹੋ ਗਈ। ਜੇ ਗੁਰਸੰਗ ਵਰਤਦਾ ਸਿੱਖ ਸਿਦਕ ਨਾ। ਇਸੇ ਤਰ੍ਹਾਂ ਜੇ ਗੁਰੂ ਸੰਗ ਵਰਤ ਲਏ ਸਿੱਖ ਸਿਦਕ ਨਹੀਂ ਹਾਰਦਾ। ਗੱਲ ਕਿੱਥੋਂ ਚੱਲੀ ਸੀ ਇਹ ਸਾਧ ਸੰਗਤ। ਗੁਰੂ ਮਹਾਰਾਜ ਸਾਰੀ ਰੀਤੀ ਗੁਰੂ ਛੇਵੇਂ ਪਾਤਸ਼ਾਹ ਨੇ ਬਦਲਤੀ। ਪਹਿਲਾਂ ਜਿਹੜੇ ਵੇਲੇ ਕਥਾ ਆਉਂਦੀਆਂ ਸੀ ਉਸ ਵੇਲੇ ਘੋਲ ਆਉਣੇ ਸ਼ੁਰੂ ਹੋ ਗਏ, ਸ਼ਸਤਰ ਵਿਦਿਆ ਸ਼ੁਰੂ ਹੋ ਗਈ। ਪੈਂਦੇ ਖਾਨ ਰੱਖ ਲਿਆ, ਨਾਲ ਰਹਿੰਦੇ ਨੇ ਮਹਾਰਾਜ ਦੇ ਨਾਲ, ਉਹ ਵਰਜਿਸ਼ ਕਰਦਾ। ਜਿਹੜੇ ਸੀਨੀਅਰ ਸਿੱਖ ਸੀ ਪਹਿਲੇ, ਉਹ ਮਾੜਾ ਮੰਨਣ ਲੱਗ ਗਏ, ਬੁਰਾ ਮੰਨਣ ਲੱਗ ਗਏ ਵੀ ਆਹ ਕੀ ਹੋ ਗਿਆ, ਗੁਰੂ ਕਿਆ ਨੇ ਨਵਾਂ ਹੀ ਰਾਹ ਚਲਾਤਾ। ਭਾਈ ਗੁਰਦਾਸ ਨੇ ਇੱਕ ਵਾਰ ਲਿਖੀ ਹੈ ਕਿ ਉੱਥੇ ਬਈ ਬਾਹਰ ਨੂੰ ਚਲੇ ਜਾਂਦੇ ਨੇ, ਸ਼ਿਕਾਰ ਖੇਲਦੇ ਨੇ, ਰਾਜਿਆਂ ਮੰਗਣ ਰਹਿੰਦੇ ਨੇ, ਕਲਗੀਆਂ ਲਾਉਂਦੇ ਨੇ, ਸ਼ਸਤਰ ਪਹਿਨਦੇ ਨੇ, ਵੀ ਆਹ ਕੀ ਹੋ ਗਿਆ ਗੁਰੂ ਕਿਆ ਨੇ। ਤੇ ਇਹਨੇ ਨੂੰ ਇੱਕ ਬੀਬੀ ਸੀ ਜਿਸਦਾ ਨਾਮ ਕੌਲਾ ਸੀ, ਉਹ ਬਹੁਤ ਹੀ ਬ੍ਰਹਮ ਗਿਆਨ ਦੀ ਅਵਸਥਾ ਦੀ ਸੀ, ਮੀਆਂ ਮੀਰ ਦੀ ਸੀਗੀ ਉਹ ਮਰੀਦ। ਤੇ ਕੋਈ ਐਸਾ ਘਰ ਵਿੱਚ ਕਲੇਸ਼ ਪਿਆ ਜਿਹਦੇ ਨਾਲ ਉਹਦੀ ਜਾਨ ਨੂੰ ਖਤਰਾ ਹੋ ਗਿਆ, ਉਹਨੇ ਮੀਆਂ ਮੀਰ ਜੀ ਨੂੰ ਕਿਹਾ ਕਿ ਮੇਰੀ ਰਕਸ਼ਾ ਕਰੋ। ਕਹਿੰਦੇ ਤੇਰੀ ਰਕਸ਼ਾ ਕੇਵਲ ਗੁਰੂ ਹਰਗੋਬਿੰਦ ਸਾਹਿਬ ਕਰ ਸਕਦੇ ਨੇ, ਹੋਰ ਨਹੀਂ ਕਰ ਸਕਦੇ। ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਉਹਨੂੰ ਲਿਆਂਦਾ, ਇੱਥੋਂ ਬੜਾ ਕਲੇਸ਼ ਚੜ ਗਿਆ, ਬੜੇ ਬੜੇ ਜਿਹੜੇ ਸਿੱਖ ਸੀ ਡੋਲ ਗਏ, ਕਹਿਣ ਲੱਗੇ ਦੇਖੋ ਜੀ ਨਵਾਂ ਹੀ ਕੰਮ ਕਰ ਲਿਆ। ਕੌਲਾਂ ਨੂੰ ਲੈ ਆਉਂਦਾ, ਉਹਨੂੰ ਅੱਡ ਮਕਾਨ ਪਾ ਤਾ, ਉਹਦੇ ਕੋਲ ਜਾ ਕੇ ਬਹਿੰਦੇ ਨੇ, ਗੱਲ ਚੱਲਦੀ ਰਹੀ। ਤੇ ਭਾਈ ਗੁਰਦਾਸ ਜੀ ਕਹਿਣ ਲੱਗੇ ਵੀ ਦੇਖੋ ਗੁਰੂ ਦੇ ਸਾਂਗ ਵਰਤੇ ਦੇ ਸਿੱਖ ਨਹੀਂ ਸਵੀਕਾਰ ਕਰਦਾ। ਉਹਨਾਂ ਨੇ ਪੌੜੀ ਕਹੀ, ਦੂਜੀ ਕਹੀ, ਧਰਤੀ ਉੱਪਰ ਕੋਟਗੜ੍ਹ ਪਹੁੰਚਾਲ ਗਵੰਡੇ, ਜਦੋਂ ਪਹੁੰਚਾਲ ਆਉਂਦਾ ਉਸ ਵੇਲੇ ਕਿਲੇ ਵੀ, ਉਸ ਵੇਲੇ ਪਹਾੜ ਵੀ ਸਾਰੇ ਕੰਬਦੇ, ਝੱਖੜ ਆਏ ਤਰਬਰਾ ਸਰਬੱਤ ਹਿੱਲਦੇ, ਜਦੋਂ ਝੱਖੜ ਆ ਜਾਂਦਾ ਹੈ ਦਰਖਤ ਸਾਰੇ ਹਿੱਲਦੇ, ਦਬ ਲੱਗੇ ਉਜਾੜ ਵਿੱਚ ਸਭ ਘਾਹ ਜਲਣ, ਜਦੋਂ ਔੜ ਲੱਗ ਜਾਂਦੀ ਹੈ ਅੱਗ ਲੱਗ ਜਾਂਦੀ ਹੈ ਸਾਰੇ ਘਾਹ ਜਿਹੜੇ ਨੇ ਜਲ ਜਾਂਦੇ ਨੇ, ਹੜ ਆਏ ਕਿ ਥੰਮੀਆਂ ਦਰਿਆ ਬਹਾਉਂਦੇ, ਜਦੋਂ ਹੜ ਆ ਜਾਵੇ ਫੇਰ ਉਹਦੇ ਮੂਹਰੇ ਬੰਨ ਨਹੀਂ ਲੱਗਦਾ, ਜਿੱਧਰ ਨੂੰ ਨੀਵਾ ਉਹਨੇ ਕੱਟ ਕੇ ਲਏ ਜਾਂ ਅੰਬਰ ਪਾਟੇ ਥਿਗਲੀ ਕੂੜਿਆਰ ਕਰਦੇ ਵੀ ਅਸੀਂ ਅਸਮਾਨ ਨੂੰ ਟਾਕੀਆਂ ਲਾ ਦਿੰਦੇ ਹਾਂ। ਕਹਿੰਦੇ ਝੂਠੇ ਬੰਦੇ ਨੇ, ਸੰਗ ਆਏ ਅੰਦਰ ਸਾਹਿਬ ਤੇ ਸੇ ਬਿਰਲੇ ਬੰਦੇ, ਕਹਿੰਦੇ ਬਿਰਲੇ ਬਿਰਲੇ ਬੰਦੇ ਨੇ ਜਿਹੜੇ ਸੰਗ ਚ ਸਾਹਿਬ ਤੇ ਰਹਿ ਜਾਣ। ਬਾਬਾ ਬੁੱਢਾ ਜੀ ਕਹਿਣ ਲੱਗੇ ਭਾਈ ਵੀ ਦੀ ਜਾਂਦੀ, ਕਹਿੰਦੇ ਭਾਈ ਗੁਰਦਾਸ ਜੀ ਇਹ ਤੁਹਾਡੇ ਜਦਾਰ ਆ ਸਾਡੇ ਬਿਤਾਏ ਜੀ, ਅਸੀਂ ਤਾਂ ਡੋਲ ਜਾਂਦੇ ਹਾਂ। ਹਾਂ ਗੁਰੂ ਮਦਦ ਕਰੇ, ਗੁਰੂ ਹੱਥ ਰੱਖੇ ਪਿੱਠ ਤੇ ਤਾਂ ਸਾਂਗ ਵਿੱਚ ਸਾਫ ਰਹੀਦਾ। ਜਦੋਂ ਬਚਨ ਸੁਣਦੇ ਗੁਰੂ ਮਹਾਰਾਜ ਨੇ, ਗੁਰੂ ਛੇਵੇਂ ਪਾਤਸ਼ਾਹ ਨੇ ਸਾਰੇ ਬਚਨ ਸੁਣ, ਉਸ ਵੇਲੇ ਆਪਦੇ ਮਨ ਵਿੱਚ ਖਿਆਲ ਆਇਆ ਵੀ ਬਾਕੀ ਸਾਰੇ ਗੁਰੂ ਆਸਰਾ ਚਾਹੁੰਦੇ ਨੇ, ਤੇ ਭਾਈ ਗੁਰਦਾਸ ਜੀ ਆਪਣੀ ਨਿੱਜ ਤਾਕਤ ਦੇ ਉੱਤੇ ਵਿਸ਼ਵਾਸ ਰੱਖਦੇ, ਨਿੱਜ ਸਿੱਧਕ ਤੇ ਵਿਸ਼ਵਾਸ ਰੱਖਦੇ ਨੇ, ਇਸ ਕਰਕੇ ਇਹਨਾਂ ਦੇ ਮਨ ਦੇ ਅੰਦਰ ਹਉਮੈ ਦਾ ਬੀਜ ਅੰਸ਼ ਮਾਤਰ ਰਹਿ ਗਿਆ। ਅਸੀਂ ਤਾਂ ਐਵੇਂ ਕਹਿ ਦਿੰਦੇ ਹਾਂ ਅਸੀਂ ਤਾਂ ਕਰੋੜਾਂ ਗੁਣਾ ਘਟੀਆਂ ਅਰਮਾਂ ਗੁਣਾ, ਇਹ ਬਹੁਤ ਉੱਚੀ ਬਾਤ ਹੋ ਰਹੀ। ਇੱਕ ਨਿਰਮਲ ਹੰਕਾਰ ਹੁੰਦਾ ਜਿਹਨੂੰ ਅਖੀਰ ਤੇ ਰਹਿ ਜਾਂਦਾ, ਉਹਦਾ ਵੀ ਜੇ ਨਾਸ਼ ਹੋਵੇ ਤਾਂ ਪਰਮੇਸ਼ਰ ਮਿਲਿਆ ਕਰਦਾ, ਨਹੀਂ ਅਧੂਰਾ ਰਹਿ ਜਾਂਦਾ, ਕੋਈ ਮਿਲਦਾ ਨਹੀਂ ਹੈ ਜੇ ਰਹਿ ਜਾਵੇ। ਮਹਾਰਾਜ ਨੇ ਫਿਰ ਵਿਚਾਰਿਆ ਵੀ ਇਹਦੇ ਅੰਦਰ ਤਾਂ ਹਉਮੈ ਰਹਿ ਗਈ, ਅੰਸ਼ ਰਹਿ ਗਿਆ, ਇਹ ਸਾਡੇ ਕੋਲ ਰਹਿੰਦਾ ਤੇ ਸਾਰਿਆਂ ਤੋਂ ਸਰਵੋਤਮ ਹੈ, ਹਰ ਵਕਤ ਸਾਡੇ ਨਾਲ ਰਹਿੰਦਾ, ਤੇ ਹੁਣ ਸਾਡਾ ਫਰਜ਼ ਬਣਦਾ ਵੀ ਇਹਦੇ ਅੰਦਰੋਂ ਇਹ ਅੰਸ਼ ਕੱਢੀਏ ਹਉਮੈ, ਕਿਉਂਕਿ ਜੇ ਨਾ ਕੱਢੀ ਤਾਂ ਇਹਨਾਂ ਦਾ ਪਰਮੇਸ਼ਰ ਨਾਲੋਂ ਵਿਛੋੜਾ ਰਹਿ ਜਾਏਗਾ।
ਰਾਮ ਨਾ ਮਿਲਦਾ ਜੀ ਜੇਕਰ ਹਉਮੈ ਰਹਿ ਜਾਏ ਅੰਦਰ, ਰਾਮ ਨਾ ਮਿਲਦਾ ਜੇਕਰ ਹਉਮੈ ਰਹਿ ਜਾਏ ਅੰਦਰ। ਰਾਮ ਨਾ ਮਿਲਦਾ
ਸਮਾਪਤ ਰਹਿ ਜੇ, ਨਿਰਮਲ ਹੋਮੈ ਰਹਿ ਜੇ, ਫੇਰ ਵੀ ਪਰਮੇਸ਼ਰ ਨਾਲ ਮਿਲਾਪ ਨਹੀਂ ਹੈ। ਫਰਮਾਨ ਹੈ ਕਿ ਹੋਮੈ ਕਰਤ ਭੇਖ ਨਹੀਂ ਜਾਣਿਆ, ਗੁਰਮੁਖ ਭਗਤ ਬਿਰਲੇ ਮਨ ਮਾਨਿਆ। ਹਾਂ ਹਾਂ ਕਰਤ ਨਹੀਂ ਸੱਚ ਪਾਈਐ, ਹੋਮੈ ਜਾਏ ਪਰਮ ਪਦ ਪਾਈਐ। ਸੋ ਮਹਾਰਾਜ ਨੇ ਵਿਚਾਰਿਆ ਵੀ ਬਾਕੀ ਤਾਂ ਸਾਰੇ ਗੁਰੂ ਦਾ ਆਸਰਾ ਚਾਹੁੰਦੇ ਨੇ ਤੇ ਭਾਈ ਗੁਰਦਾਸ ਜੀ ਆਪਣੇ ਨਿੱਜ ਆਸਰੇ ਤੇ ਵਿਸ਼ਵਾਸ ਰੱਖਦੇ ਤੇ ਇਹਨਾਂ ਦੇ ਅੰਦਰ ਤਾਂ ਬੀਜ ਮਾਤਰ ਹਮੈ ਰਹਿ ਗਈ, ਹੁਣ ਭਾਵ ਰਹਿ ਗਿਆ ਤੇ ਇਹਦੇ ਵਿੱਚ ਤਾਂ ਇਹ ਤਾਂ ਬਹੁਤ ਬੁਰਾ ਵਿਕਾਰ। ਸੋ ਐਸਾ ਫਰਮਾਨ ਹੈ ਸੂਰਜ ਪ੍ਰਕਾਸ਼ ਦੇ ਅੰਦਰ ਕਿ ਅਪਰ ਸਰਬ ਗੁਰ ਆਸਰਾ ਚਹੈ, ਨਿੱਜ ਵਿਸ਼ਵਾਸ ਗੁਰਦਾਸ ਕਹੈ, ਜਾਂ ਤੇ ਬੀਜ ਮਾਤਰ ਅਹੰਕਾਰਾ ਹੈ ਇਸ ਵਿਖੇ ਸੋ ਬੁਰਾ ਵਿਕਾਰਾ। ਜੇ ਕਿਸੇ ਦੇ ਅੰਦਰ ਵੀ ਆ ਜਾਵੇ ਤਾਂ ਇੱਕ ਲਹਿਰ ਚਲੀ ਆਉਂਦੀ ਹੈ ਸਾਸ ਨੂੰ, ਜਿਹੜਾ ਕਹਿੰਦਾ ਮੈਂ ਕਰਦਾ, ਕੋਈ ਵੀ ਕਹਿ ਦੇ ਮੇਰਾ ਲੈਕਚਰ ਚੰਗਾ, ਮੇਰਾ ਕੀਰਤਨ ਚੰਗਾ ਮਹਾਂਪੁਰਸ਼ਾਂ ਦੇ ਕੋਲ, ਉਹਦੇ ਅੰਦਰ ਬੀਜ ਮਾਤਰ ਹੰਕਾਰ ਰਹਿ ਜਾਂਦਾ। ਉਹ ਹੰਕਾਰ ਫਿਰ ਉਹਨੂੰ ਹੰਕਾਰਿਆ ਸੋ ਮਾਰਿਆ, ਹਰਜੀ ਉਹ ਹੰਕਾਰ ਨਾ ਪਾਵੇ ਬੇਦ ਕੂ ਕਿਸਨਾ। ਸੋ ਕਹਿਣ ਲੱਗੇ ਇਹਦੇ ਅੰਦਰ ਤਾਂ ਰਹਿ ਗਿਆ ਵਿਕਾਰ, ਰਹਿਓ ਸਦਾ ਸਮੀਪ ਹਮਾਰੇ ਚਾਹੀਏ ਉਰਤੇ ਮੂਲ ਖਾਰੋ। ਕਹਿਣ ਲੱਗੇ ਸਾਡੇ ਕੋਲ ਰਿਹਾ, ਹਰ ਵਕਤ ਨਾਲ ਰਹਿੰਦਾ, ਸਿੱਖਾਂ ਨੂੰ ਉਪਦੇਸ਼ ਦਿੰਦਾ ਵੀ ਇਹ ਤਾਂ ਸਾਡੀ ਡਿਊਟੀ ਬਣਦੀ ਹੈ ਵੀ ਹੁਣ ਅਸੀਂ ਜੜ ਤੋਂ ਖੇੜੀਏ ਇਹਦਾ ਜਿਹੜਾ ਅਭਿਮਾਨ ਹੈ। ਇਹ ਮਹੰਕਾਰ ਬਿਨਾਸਿਓ ਜੇ ਨਾ ਤੋ ਹਮ ਕੋ ਚਹੀਤ ਹੱਥ ਦੇਣਾ। ਜੇ ਇਹ ਤੋਂ ਨਹੀਂ ਰਹਿੰਦਾ ਤਾਂ ਸਾਡੀ ਡਿਊਟੀ ਬਣ ਜਾਂਦੀ ਹੈ ਵੀ ਅਸੀਂ ਇਹਦਾ ਅਹੰਕਾਰ ਖਤਮ ਕਰ ਦਈਏ। ਦੇਹੇ ਕਸੌਟੀ ਸਹੇ ਕੇ ਨਾਹੀ, ਕਰੇ ਕ੍ਰਿਤ ਕਛ ਪਰਖ ਨਵਾਹੀ। ਕਹਿੰਦੇ ਕਸੌਟੀ ਲਾ ਕੇ ਦੇਖਦੇ ਹਾਂ, ਪਰਖਦੇ ਹਾਂ ਵੀ ਸੱਚਮੁੱਚ ਸਹਿਜੂਗਾ ਕਿ ਨਹੀਂ ਸਹਿਜੂਗਾ। ਉਸ ਵੇਲੇ ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਨੇ ਬਚਨ ਸਾਰੀ ਬਾਤ ਵਿਚਾਰ ਲਈ, ਵਿਚਾਰ ਕੇ ਆਪਨੇ ਗੱਲ ਟਾਲ ਦਿੱਤੀ, ਕੋਈ ਬਚਨ ਨਹੀਂ ਕੀਤਾ ਕਿਸੇ ਨਾਲ, ਸੁਣ ਕੇ ਹੀ ਚੁੱਪ ਕਰਕੇ। ਸਮਾਂ ਲੰਘ ਗਿਆ, ਮਹੀਨਾ ਲੰਘ ਗਿਆ, ਇਹਨੇ ਨੂੰ ਕੋਈ ਪ੍ਰੇਮੀ ਅਰਬ ਦੇਸ਼ ਦਾ ਆਇਆ ਇਧਰੋਂ ਇਰਾਨ ਵੱਲੋਂ, ਉਹਨੇ ਆ ਕੇ ਬੇਨਤੀ ਕਰੀ ਕਿ ਮਹਾਰਾਜ ਘੋੜੇ ਬੜੇ ਸੋਹਣੇ ਉੱਧਰ ਮਿਲ ਗਏ। ਮਹਾਰਾਜ ਕਹਿੰਦੇ ਦੇਖੋ ਭਾਈ, ਆਪਾਂ ਨੂੰ ਸਿੰਘਾਂ ਨੂੰ ਵੀ ਘੋੜੇ ਚਾਹੀਦੇ ਨੇ, ਸਿੱਖਾਂ ਨੂੰ, ਸਾਡੇ ਵਾਸਤੇ ਵੀ ਦੋ ਘੋੜੇ ਚਾਹੀਦੇ ਨੇ ਤੇ ਘੋੜੇ ਖਰੀਦਣੇ ਚਾਹੀਦੇ ਆ, ਕਿੱਥੋਂ ਚੰਗੇ ਮਿਲਦੇ ਆ। ਕੋਈ ਤਾਂ ਕਹਿੰਦਾ ਜੀ ਮੁਲਤਾਨ ਤੋਂ ਬਹੁਤ ਵਧੀਆ ਘੋੜੇ ਨੇ, ਗੁਜਰਾਤ 'ਚ ਬਹੁਤ ਵਧੀਆ ਘੋੜੇ ਨੇ। ਚੱਲਦੇ ਚੱਲਦੇ ਗੱਲ ਚਲੀ ਗਈ ਵੀ ਕਾਬਲ ਵਿੱਚ ਵਧੀਆ ਘੋੜੇ ਮਿਲਦੇ ਨੇ ਮਹਾਰਾਜ, ਕਾਬਲ ਤੋਂ ਅੱਗੇ ਜਾ ਕੇ ਬਲਬ ਖਾਰੇ ਵੱਲ ਜਾਓ, ਉੱਥੇ ਘੋੜੇ ਬਹੁਤ ਕਮਾਲ ਦੇ, ਉੱਥੇ ਇਰਾਨੀ ਨਸਲ ਦੇ ਘੋੜੇ ਆਉਂਦੇ ਨੇ ਮੰਡੀਆਂ ਦੇ ਅੰਦਰ, ਤੇ ਜੇ ਉਹਨਾਂ 'ਤੇ ਬਹਿ ਜਾਓ ਰੇਵੀਆ ਚਾਲ ਚੱਲ ਪਵੇ, ਚਾਹੇ ਪਾਣੀ ਹੱਥ 'ਚ ਲੈ ਕੇ ਛੰਨੇ 'ਚ ਪੀ ਲਓ, ਪਾਣੀ ਦਾ ਕਤਰਾ ਨਹੀਂ ਲੈਣਾ। ਜੇ ਉਹ ਸਰਪਟ ਦੌੜਦੇ ਨੇ ਤਾਂ ਉਹਨਾਂ ਦੀ ਰੀਸ ਜਾਨਵਰ ਨਹੀਂ ਕਰ ਸਕਦੇ, ਪੰਛੀ ਨਹੀਂ ਕਰ ਸਕਦੇ ਇੰਨਾ ਤੇਜ਼ ਦੌੜਦੇ। ਮਹਾਰਾਜ ਕਹਿੰਦੇ ਫਿਰ ਜਾਓ ਐਸੇ ਘੋੜੇ ਖਰੀਦੋ। ਤਾਂ ਉਸ ਵੇਲੇ ਸੰਗਤ ਵੱਲ ਨਿਗਾਹ ਮਾਰੀ, ਭਾਈ ਗੁਰਦਾਸ ਜੀ ਹਾਜ਼ਰ ਹੋ ਗਏ, ਦੋਵੇਂ ਹੱਥ ਬੰਨ ਕੇ ਖੜੇ ਹੋਏ। ਕਹਿੰਦੇ ਦੇਖੋ ਤੁਸੀਂ ਪੁਰਾਣੇ ਗੁਰਸਿੱਖ ਹੋ, ਬਾਕੀ ਨਵੇਂ ਨੇ ਸਾਰੇ, ਡਿਊਟੀਆਂ ਨੇ ਸਭ ਕੋਲ, ਤੁਸੀਂ ਜਾਓ, ਜਾ ਕੇ ਬਹੁਤ ਸੋਹਣੇ ਘੋੜੇ ਖਰੀਦ ਕੇ ਲਿਆਓ ਤੇ ਪੈਸੇ ਲੈ ਜਾਓ, ਪਰ ਇਸ ਤਰ੍ਹਾਂ ਕਰਨਾ ਪਹਿਲਾਂ ਘੋੜੇ ਛਾਂਟ ਲੈਣੇ, ਅਸੀਂ ਤੁਹਾਡੇ ਨਾਲ ਜਿਹੜੇ ਵਾਕਫ ਨੇ ਘੋੜਿਆਂ ਦੇ ਉਹ ਦਿੰਦੇ ਹਾਂ, ਇਹ ਘੋੜੇ ਛਾਂਟ ਲੈਣਗੇ, ਚਾਲਾਂ ਦੇਖ ਲੈਣਗੇ, ਮਿਠਾ ਪਜਾ ਕੇ ਦੇਖ ਲੈਣਗੇ, ਜਿਹੜੇ ਪਸੰਦ ਆਉਣਗੇ ਉਹ ਫਿਰ ਸਾਡੇ ਕੋਲ ਭੇਜਿਓ, ਅਸੀਂ ਜਦ ਮਨਜ਼ੂਰੀ ਦੇ ਦਾਂਗੇ ਉਸ ਵੇਲੇ ਤੁਸੀਂ ਫਿਰ ਇਹਨਾਂ ਘੋੜਿਆਂ ਦਾ ਮੁੱਲ ਦੇਣਾ। ਉਸ ਵੇਲੇ ਗੁਰੂ ਮਹਾਰਾਜ ਨੇ 10 ਖੱਚਰਾਂ ਦੇ ਉੱਤੇ 50,000 ਮੋਹਰ ਲੱਗ ਦਿੱਤੀ, ਬੇਅੰਤ ਧੰਨ ਹੋ ਜਾਂਦਾ। ਇੱਕ ਮੋਹਰ ਹੁਣ ਤਾਂ ਸੈਂਕੜਿਆਂ ਰੁਪਈਆਂ ਦੀ ਹੈ, 150-200 ਦੀ ਹੈ। ਤੇ ਉਸ ਮੌਕੇ ਵੀ ਸੋ ਮੋਹਰਾਂ ਲੱਗੀਆਂ ਹੋਈਆਂ, ਵੇ ਬਹੁਤ ਸਾਰੇ ਨਾਲ ਸ਼ਸਤਰਧਾਰੀ ਦੇਖਦੇ ਵੀ ਰਾਖੀ ਕਰਦੇ ਜਾਓ, ਕਹਿੰਦੇ ਸਾਵਧਾਨੀ ਨਾਲ ਜਾਇਓ, ਪੈਸੇ ਦਾ ਧਿਆਨ ਰੱਖੋ, ਮੋਹਰਾਂ ਲਾ ਲਓ, ਸੀਲ ਕਰ ਲਓ ਤੇ ਉੱਥੇ ਜਾ ਕੇ ਖੋਲਿਓ ਬੜੀ ਸਾਵਧਾਨੀ ਨਾਲ, ਤੇ ਨਾਲ ਗਣੀ ਚੰਦ ਜੀ ਦੇ ਤੇ ਵੀ ਇਹ ਹਿਸਾਬ ਕਿਤਾਬ ਕਰਨਗੇ, ਇਹਨਾਂ ਨੂੰ ਲੈ ਜਾਓ, ਸਿਆਣੇ ਨੇ ਉੱਥੇ ਦੇ ਰਹਿਣ ਵਾਲੇ ਨੇ। ਸੋ ਚੱਲਦੇ ਚੱਲਦੇ ਕਾਬਲ ਆ ਗਈ। ਕਾਬਲ ਕੁਛ ਦਿਨ ਆਰਾਮ ਕਰਿਆ, ਉਹਦੇ ਬਾਅਦ ਪਤਾ ਲੱਗਿਆ ਵੀ ਫਲਾਣੇ ਦਿਨ ਮੰਡੀ ਉੱਥੇ ਲੱਗਣੀ ਹੈ, ਇੰਨਾ ਟਾਈਮ ਰਹਿਣੀ ਹੈ, ਦੋ ਤਿੰਨ ਮਹੀਨੇ, ਵੀ ਚਲੋ ਉੱਥੇ ਘੋੜੇ ਖਰੀਦੇ। ਜਦੋਂ ਚੱਲ ਪਏ ਉਸ ਵੇਲੇ, ਜਦੋਂ ਇੱਕ ਮੰਜ਼ਿਲ ਗਏ ਉਸ ਵੇਲੇ ਪਿੱਛਿਓਂ ਸੁਨੇਹਾ ਆ ਗਿਆ, ਘੋੜ ਸਵਾਰ ਆ ਗਿਆ, ਆ ਕੇ ਕਹਿਣ ਲੱਗਿਆ ਦੁਨੀ ਚੰਦ ਜੀ ਤੁਹਾਡੇ ਘਰ ਡਾਕਾ ਪੈ ਗਿਆ, ਡਾਕਾ ਪੈ ਗਿਆ, ਤੁਹਾਡੇ ਘਰ ਵਾਲੀ ਬਹੁਤ ਜ਼ਖਮੀ ਹੋ ਗਈ ਹੈ, ਤੁਸੀਂ ਚੱਲੋ। ਚੱਲ ਕੇ ਸਰਕਾਰ ਕਹਿੰਦੀ ਹੈ ਵੀ ਚੀਜ਼ਾਂ ਲਿਖਾਓ ਕਿਹੜਾ ਕਿਹੜਾ ਨੁਕਸਾਨ ਹੋਇਆ। ਉਹ ਕਹਿੰਦੇ ਹੁਣ ਤਾਂ ਡਾਕਾ ਪੈ ਗਿਆ, ਜਿਹੜਾ ਪੈਣਾ ਸੀ ਪੈ ਗਿਆ, ਮੈਂ ਤਾਂ ਹੁਣ ਗੁਰੂ ਸਾਹਿਬ ਦੀ ਡਿਊਟੀ ਤੇ ਜਾ ਰਿਹਾ, ਮੈਂ ਨਹੀਂ ਮੋੜਨਾ, ਜਾਓ ਕਹਿ ਦਿਓ ਜਿਹੜਾ ਕੁਛ ਲਿਖਾਉਣਾ ਲਿਖਾ ਦਿਓ। ਦੋ ਕੁ ਮੰਜ਼ਿਲਾਂ ਗਏ, ਫੇਰ ਆ ਗਿਆ ਘੋੜ ਸਵਾਰ, ਕਹਿੰਦਾ ਮਹਾਰਾਜ ਤੁਹਾਡੇ ਘਰ ਵਾਲੀ ਬਿਮਾਰ ਹੋ ਕੇ ਚੜਾਈ ਕਰ ਗਈ, ਸਾਰੇ ਤੁਹਾਡਾ ਇੰਤਜ਼ਾਰ ਕਰਦੇ ਆ, ਇੱਥੇ ਕੈਂਪ ਰੋਕ ਦਿਓ ਤੇ ਤੁਸੀਂ ਜਾ ਕੇ ਸੰਸਕਾਰ ਕਰਿਓ। ਉਹ ਕਹਿੰਦੇ ਪ੍ਰੇਮੀ ਹੁਣ ਤਾਂ ਚੜਾਈ ਕਰ ਗਈ, ਤੁਸੀਂ ਸੰਸਕਾਰ ਕਰ ਲਿਓ, ਜਾਓ ਮੇਰੇ ਵੱਲੋਂ ਠੀਕ ਹੈ। ਦੋ ਮੰਜ਼ਿਲਾਂ ਹੋਰ ਗਏ, ਸੁਨੇਹਾ ਆ ਗਿਆ ਕਿ ਮਹਾਰਾਜ ਤੁਹਾਡਾ ਪੁੱਤਰ ਮਰ ਗਿਆ, ਬਿਮਾਰ ਹੋ ਗਿਆ, ਘਰ ਸੁਣਨਾ ਹੋ ਗਿਆ, ਹੁਕਮ ਕੀ ਹੈ? ਕਹਿੰਦੇ ਪੁੱਤਰ ਦਾ ਸੰਸਕਾਰ ਕਰ ਦਿਓ ਤੇ ਘਰ ਜਿਹੜਾ ਹੈਗਾ, ਸੰਗਤ ਪਹਿਲਾਂ ਵੀ ਸਾਡੇ ਘਰ 'ਚ ਰਹਿੰਦੀ ਹੈ, ਰਹੀ ਜਾਣਦੇ ਸੰਗਤ ਨੂੰ, ਭਾਈ ਗੁਰਦਾਸ ਜੀ ਦੇਖਦੇ ਨੇ ਸਿੱਖ ਦਾ ਕਿੱਡਾ ਸਿਦਕ ਹੈ। ਚੱਲਦੇ ਚੱਲਦੇ ਮੰਡੀ 'ਚ ਪਹੁੰਚ ਗਏ, ਉੱਥੇ ਘੋੜੇ ਛਾਂਟ ਲਏ, ਚਾਲਾਂ ਕਢਾ ਲਈਆਂ, ਦੇਖ ਲਏ ਚੰਗੀ ਤਰ੍ਹਾਂ ਨਾਲ, ਤੇ ਪਸੰਦ ਕਰਕੇ ਗੁਰੂ ਮਹਾਰਾਜ ਗੁਰੂ ਛੇਵੇਂ ਪਾਤਸ਼ਾਹ ਦੇ ਪਾਸ ਭੇਜਤੇ, ਉਹਨਾਂ ਨਾਲ ਨਿਵਿਸ਼ਤ ਹੋ ਗਈ ਕਿ ਜਦੋਂ ਮਨਜ਼ੂਰ ਹੋ ਜਾਣਗੇ, ਪ੍ਰਵਾਨ ਹੋ ਜਾਣਗੇ, ਉਹਨਾਂ ਦਾ ਮੁੱਲ ਦੇ ਦਾਂਗੇ, ਜਿਹੜੇ ਵਾਪਸ ਆਉਣਗੇ ਉਹਨਾਂ ਦਾ ਮੁੱਲ ਨਹੀਂ ਦੇਣਾ। ਸੁਦਾਗਰ ਨੇ ਇਸੇ ਤਰ੍ਹਾਂ ਮੰਨ ਲਿਆ, ਪਠਾਣ ਸੁਦਾਗਰ ਸੀਗੇ, ਦੇਖ ਲਿਆ ਵੀ ਬਹੁਤ ਕੁਛ ਹੈ ਇਹਨਾਂ ਕੋਲ, ਨੱਠਦੇ ਨਹੀਂ, ਭੱਜਦੇ ਨਹੀਂ, ਧੋਖਾ ਨਹੀਂ ਦਿੰਦੇ। ਸੋ ਗੁਰੂ ਮਹਾਰਾਜ ਨੇ ਪ੍ਰਵਾਨਗੀ ਦੇ ਦਿੱਤੀ ਘੋੜਿਆਂ ਤੇ ਚੜ੍ਹ ਕੇ ਵੀ, ਠੀਕ ਆ, ਬਹੁਤ ਸੋਹਣੇ ਘੋੜੇ ਨੇ, ਮੁੱਲ ਉਤਾਰ ਦਿਓ। ਇਹ ਉਸ ਵੇਲੇ ਜਦੋਂ ਮਨਜ਼ੂਰੀ ਆ ਗਈ ਭਾਈ ਗੁਰਦਾਸ ਜੀ, ਤਾਂ ਉਸ ਵਪਾਰੀ ਨੂੰ ਨਾਲ ਲੈ ਕੇ ਤੰਬੂ 'ਚ ਆ ਗਏ, ਤੰਬੂ 'ਚ ਆ ਕੇ ਕਹਿਣ ਲੱਗੇ ਵੀ ਆਪਾਂ ਹੁਣੇ ਗਿਣ ਕੇ ਪੈਸੇ ਦੇ ਦਿੰਦੇ ਹਾਂ, ਤੁਸੀਂ ਇੱਥੇ ਹੀ ਬਹਿ ਜਾਓ, ਇੱਕ ਇੱਕ ਪੇਟੀ ਖੋਲੀ ਜਾਵਾਂਗੇ ਅਤੇ ਇੱਕ ਇੱਕ ਪੇਟੀ ਦੇ ਵਿੱਚੋਂ ਕੱਢ ਕੇ ਗਿਣੀ ਜਾਵਾਂਗੇ। ਸੋ ਉਸ ਵੇਲੇ ਵਪਾਰੀ ਸਾਹਮਣੇ ਬੈਠੇ ਨੇ, ਭਾਈ ਗੁਰਦਾਸ ਜੀ ਨੇ ਜਾ ਕੇ ਤਾਲਾ, ਚਾਬੀ ਉਹਨਾਂ ਕੋਲ ਹੈ, ਮੋਹਰ ਦੇਖੀ, ਮੋਹਰ ਸਹੀ ਸਲਾਮਤ ਹੈ, ਅਤੇ ਤਾਲਾ ਖੋਲਿਆ, ਤਾਲਾ ਖੋਲਦੀ ਸਾਰ ਜਦ ਹੱਥ ਪਾਇਆ ਤਾਂ ਮੋਹਰਾਂ ਨਹੀਂ ਹੱਥ 'ਚ ਲੱਗਦੀਆਂ, ਠੀਕਰੀਆਂ ਲੱਗਦੀਆਂ, ਧਰਤੀ ਦੇ ਪੈਰਾਂ ਦੇ ਥੱਲੇ ਉਹ ਧਰਤੀ ਨਿਕਲ ਗਈ। ਅਤੇ ਹੁਣ ਕੀ ਹੋਊਗਾ, ਇਹ ਪਠਾਨ ਲੋਕ ਨੇ, ਇਹ ਤਾਂ ਮਾਰ ਦੇਣਗੇ ਮਾੜੀ ਜਿਹੀ ਗੱਲ 'ਤੇ, ਮੁੱਲ ਮਿਲਣਾ ਨਹੀਂ ਹੈ। ਚਲੋ ਕਹਿੰਦੇ ਇਹ ਤਾਂ ਸ਼ਾਇਦ ਹੋ ਸਕਦਾ ਖਜ਼ਾਨਚੀ ਨੇ ਕੋਈ ਗੱਲ ਕਰਨੀ ਹੋਵੇ, ਦੂਸਰੀ ਖੋਲਦੇ ਹਾਂ, ਦੂਸਰੀ ਪੈਟੀ ਖੋਲੀ ਉਹ ਵੀ ਠੀਕਰੀਆਂ, ਤੀਸਰੀ ਖੋਲੀ ਉਹ ਵੀ, ਦਸਾਂ 'ਚ ਠੀਕਰੀਆਂ ਨਿਕਲੀ। ਉਸ ਵੇਲੇ ਕਹਿਣ ਲੱਗੇ ਸੁਦਾਗਰ ਨੂੰ ਵੀ ਐਂ ਕਰੋ, ਸਾਨੂੰ ਗਿਣਦਿਆਂ ਨੂੰ ਲੱਗ ਜਾਣੀ ਹੈ ਦੇਰ, ਤੁਸੀਂ ਉਹ ਸਾਹਮਣੇ ਵਾਲੇ ਤੰਬੂ 'ਚ ਬਹਿ ਜਾਓ ਜਾ। ਉਹਨੇ ਵੀ ਸੋਚ ਲਿਆ ਵੀ ਹੁਣ ਪੇਟੀਆਂ ਖੋਲੀਆਂ, ਗਿਣ ਕੇ ਦੇ ਦੇਣਗੇ, ਠੀਕ ਹੈ ਅਸੀਂ ਬੈਠਦੇ ਹਾਂ। ਇੱਕ ਪਹਿਰ ਡੇਢ ਪਹਿਰ ਲੰਘ ਗਿਆ, ਸਾਢੇ ਚਾਰ ਘੰਟੇ ਬੈਠਿਆ, ਇੱਧਰ ਭਾਈ ਗੁਰਦਾਸ ਜੀ ਨੇ ਉਸ ਵੇਲੇ ਦੇਖਿਆ ਵੀ ਹੁਣ ਤਾਂ ਮਾਰੇ ਜਾਵਾਂਗੇ, ਸਹੀ ਸਲਾਮਤ ਨਹੀਂ ਇੱਥੋਂ ਜਾ ਸਕਦੇ, ਬੜੀ ਬੇਇੱਜ਼ਤੀ ਹੋਏਗੀ, ਕੀ ਹੋਏਗਾ, ਗੁਰੂ ਸਾਹਿਬ ਨੇ ਮੋਹਰਾਂ ਦਿੱਤੀਆਂ, ਮੈਂ ਦੇਖ ਕੇ ਲਈਆਂ, ਸੀਲ ਮੈਂ ਕਰਿਆ ਆਪਣੇ ਹੱਥ ਦੇ ਨਾਲ ਸਾਰੇ ਸਬੂਤਾਂ ਨੇ, ਇਹ ਰਾਜ ਕੀ ਹੋ ਗਿਆ, ਕਿੱਥੇ ਜਾ ਕੇ ਬਦਲੀ ਹੋ ਗਈ, ਠੀਕਰੀਆਂ ਪਾਤੀਆਂ ਕਿਸੇ ਨੇ, ਡਾਵਾਂਡੋਲ ਹੋ ਗਏ, ਫੇਤ ਸ਼ੇਕ ਹੋ ਗਿਆ ਵੀ ਕਿਤੇ ਗੁਰੂ ਮਹਾਰਾਜ ਨੇ ਤਾਂ ਨਹੀਂ ਬਦਲਾ ਦਿੱਤੀਆਂ ਗਾਂ ਆ ਕੇ, ਕਿਤੇ ਮੈਨੂੰ ਨਾ ਪਤਾ ਲੱਗਿਆ ਹੋ, ਪਰ ਗੁਰੂ ਮਹਾਰਾਜ ਤਾਂ ਇਹ ਗੱਲ ਕਰ ਨਹੀਂ ਸਕਦੇ, ਡਾਵਾਂਡੋਲ ਹੋਏ ਹੋਏ ਨੇ, ਕਿਤੇ ਸਿਦਕ ਨੂੰ ਥਾਂ ਨਹੀਂ ਲੱਭ ਰਿਹਾ ਖੜਨ। ਉਸ ਵੇਲੇ ਤੰਬੂ ਪਾੜਿਆ ਪਿੱਛੇ ਨਿਕਲ ਕੇ ਅੱਖ ਦੇ ਬਚਾਅ ਬਚਾ ਕੇ ਜਾ ਰਹੇ ਨੇ, ਪਹਾੜ ਦੀ ਉਤਰਾਈ ਆ ਗਈ, ਇੱਕਦਮ ਦੌੜਨਾ ਸ਼ੁਰੂ ਕਰ ਦਿੱਤਾ ਵੀ ਕਿਤੇ ਫੜ ਨਾ ਲੈਣ, ਸਾਢੇ ਚਾਰ ਘੰਟੇ ਜਦ ਲੰਘ ਗਏ ਤਾਂ ਆਪ